ਕਬੀਰ ਹਜ ਕਾਬੇ ਹੋ ਜਾਏ ਥਾ।
ਕਬੀਰ ਸਾਹਿਬ ਜੀ ਬਿਲਾਸ ਤੌਰ ਤੇ ਕਹਿੰਦੇ ਹਨ ਕਾਜੀ ਦੇ ਤਾਏ, ਕਹਿਣ ਲੱਗੇ ਭਾਈ ਇੱਕ ਦਿਨ ਮੈਂ ਵੀ ਕਾਬੇ ਦੇ ਹਜ ਵਾਸਤੇ ਜਾਏ ਥਾ ਜਾਂਦਾ ਸਾਂ,
ਅੱਗੇ ਮਿਲਿਆ ਖੁਦਾ,
ਅੱਗੇ ਮੈਨੂੰ ਰਾਜ ਖੁਦਾ ਆਉਂਦੇ ਨੂੰ ਮਿਲ ਗਿਆ ਨਾਰਾਜ਼ ਹੋ ਕੇ।
ਸਾਈ ਮੁਝ ਸਿਓ ਲੜ ਪਰਿਆ,
ਸਾਈ ਤਾਂ ਮੇਰੇ ਨਾਲ ਲੜੀ ਪਿਆ ਹੈ ਸਾਈ,
ਤੁਝੇ ਕਿਨ ਫੁਰਮਾਈ,
ਤੈਨੂੰ ਕਿਨ ਦੱਸਿਆ ਕਬੀਰ ਵੀ ਮੈਂ ਮੱਕੇ ਰੂਪੀ ਗਾਂ ਜਗ੍ਹਾ ਚ ਰਹਿੰਦਾ, ਮੈਂ ਤਾਂ ਸਾਰੇ ਵਿਆਪਕ ਹੈ, ਤੂੰ ਇੱਕ ਮੱਕਾ ਸਮਝ ਕੇ ਮੇਰੇ ਵੱਲ ਇਧਰ ਨੂੰ ਹੱਜ ਕਰਨ ਵਾਸਤੇ, ਤੈਨੂੰ ਪਤਾ ਨੀ ਇਸ ਗੱਲ ਦਾ, ਤੈਨੂੰ ਇਹ ਗਾਏ ਨਾ ਬਾਣੀ ਗਾ ਕੇ ਕਿਨ ਦੱਸੀ ਹੈ ਵੀ ਇੱਕ ਦੇਸੀ ਹੈ ਰੱਬ, ਮੈਂ ਤਾਂ ਸਰਬ ਵਿਆਪੀ ਹੈ, ਸਾਰਿਆਂ ਦਾ ਆਤਮਾ ਹੈ, ਸਾਈ ਮੇਰੇ ਨਾਲ ਲੜ ਪਿਆ ਹੈ ਮੁੱਲਾ, ਦੱਸ ਮੈਂ ਕੀ ਕਰਾਂ, ਖੁਦਾ ਨੇ ਤਾਂ ਮੇਰੇ ਨਾਲ ਝਗੜਾ ਪਾ ਲਿਆ।
ਕਬੀਰ ਹਜ
ਕਬੀਰ ਸਾਹਿਬ ਜੀ ਮਖੌਲ ਦੇ ਨਾਲ ਵੀ ਕਈ ਗੱਲਾਂ, ਜਿਸ ਪ੍ਰਕਾਰ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ, ਐਸੇ ਬਲਾਸ ਨਾਲ ਬਚਨ ਕਰਕੇ ਵੀ ਸਿੱਧ ਕਰਦੇ ਹਨ।
ਕਬੀਰ ਹਜ ਕਾਬੈ ਹੋਏ ਹੋਏ ਗਿਆ,
ਕਬੀਰ ਸਾਹਿਬ ਕਹਿੰਦੇ ਮੈਂ ਖੁਦਾ ਨੂੰ ਕਿਹਾ ਹੇ ਮਹਾਰਾਜ, ਮੈਂ ਕਾਬੇ ਦੇ ਹੱਜ ਵਾਸਤੇ ਅੱਗੇ ਕਈ ਵਾਰੀ ਹੋ ਕੇ ਗਿਆ ਹਾਂ,
ਕੀਤੀ ਵਾਰ
ਕਈ ਵਾਰੀ, ਕਬੀਰ ਕਹਿੰਦਾ ਅੱਗੇ ਗੱਲਬਾਤ ਨੀ ਤਾਂ ਕੀਤੀ, ਕਾਰਨ ਕੀ ਹੈ, ਅੱਗੇ ਚੁੱਪ ਹੀ ਰਿਹਾ।
ਸਾਈ ਮੁਝ ਮੈਂ ਕਿਆ ਖਤਾ,
ਹੇ ਸਾਈ ਮੇਰੇ ਚ ਕੀ ਗੁਨਾਹ ਸੀ, ਇਹ
ਮੁਖੋ ਨਾ ਬੋਲੇ ਪੀਰ,
ਹੇ ਪੀਰ ਜੀ ਤੁਸੀਂ ਮੁਖੋਂ ਬੋਲੇ ਹੀ ਨਹੀਂ, ਇਸ ਪ੍ਰਕਾਰ ਉਹ ਪੀਰ ਕਰਾਮਾਤ ਵਾਲਾ ਈਸ਼ਵਰ ਜਿਹੜਾ ਕਿਉਂ ਨਾ ਮੂੰਹੋਂ ਬੋਲਿਆ।
ਕਬੀਰ ਜੀ ਜੋ ਮਾਰ ਹੈ
ਤਾਂ ਅੱਗੋਂ ਖੁਦਾ ਨੇ ਕਿਹਾ, ਸੁਣ ਕਬੀਰ ਮੈਂ ਤਾਂ ਨੀ ਬੋਲਿਆ, ਉੱਥੇ ਪਸ਼ੂਆਂ ਦੀਆਂ ਕੁਰਬਾਨੀਆਂ ਦੇ ਕੇ ਚੜਾਉਂਦੇ ਆ।
ਕਬੀਰ ਜੀ ਜੋ ਮਾਰ ਹੈ ਜੋਰ
ਕਰ, ਸਾਹਿਬ ਕਹਿੰਦੇ ਹਨ ਉਹ ਜਿਹੜੇ ਜੀਆਂ ਨੂੰ ਮਾਰਦੇ ਆ ਨਾ, ਖੁਦਾ ਨੇ ਕਿਹਾ ਹੈ ਕਬੀਰ ਜ਼ੋਰ ਕਰਕੇ ਜਿਹੜਾ ਮਾਰਦੇ ਆ, ਜ਼ੁਲਮ ਕਰਦੇ ਹਨ, ਜ਼ੋਰ ਕੀ ਆ ਸੋ ਜ਼ੁਲਮ ਹੈ,
ਕਹਤੇ ਹੈ ਜੋ ਹਲਾਲ,
ਉਹਦਾ ਨਾਂ ਰੱਖਿਆ ਹੋਇਆ ਹਲਾਲ ਇਹਨਾਂ ਨੇ,
ਦਫ਼ਤਰ ਦਈ ਜਬ ਕਾਢ ਹੈ,
ਦਈ ਨਾਂ ਦਿਆਲੂ ਪ੍ਰੇਰਕ ਦਾ ਹੈ, ਦਈ ਧਾਤੂ ਤੋਂ ਦਿਆਲੂ ਬਣਦਾ ਹੈ, ਦਈ ਜੋ ਪ੍ਰੇਰਕ ਪਰਮੇਸ਼ਵਰ ਹੈ, ਜਦੋਂ ਆਪਦੇ ਹਿਸਾਬ ਕਿਤਾਬ ਦਾ ਪਰਲੋਕ ਚ ਦਫ਼ਤਰ ਕੱਢੇਗਾ ਇਹਦਾ ਜੀਵ ਦਾ ਸਾਹ
ਹੋਏਗਾ ਕੌਣ ਹਵਾ,
ਉਹਨਾਂ ਜਿਵੇਂ ਢਾਈ ਛੁਰੀਆਂ ਨਾ ਬੱਕਰੇ ਨੂੰ ਹਲਾਲ ਕਰਦੇ ਉਹ ਤੁਹਾਨੂੰ ਕਤਲ ਕੀਤਾ ਜਾਵੇਗਾ, ਕੀ ਹਾਲ ਹੋਵੇਗਾ, ਬੁਰਾ ਹੀ ਹਾਲ ਹੋਵੇਗਾ ਨਾ, ਮਾਸ ਖਾਣ ਵਾਲਿਆਂ ਨੂੰ ਮਾਸ ਆਪਦਾ ਕਟਾ ਕੇ ਦੇਣਾ ਪਵੇਗਾ।
ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ,
ਤਾਂ ਕਹਿੰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕਿਸੇ ਨਾਲ ਜ਼ਬਰਦਸਤੀ ਕਰਨਾ ਪਕੜ ਕੇ ਮਾਰਨਾ ਇਹ ਬੜਾ ਭਾਰੀ ਜ਼ੁਲਮ ਹੈ।
ਜਵਾਬ ਖੁਦਾ,
ਖੁਦਾ ਤੁਹਾਡੇ ਪਾਸੋਂ ਜਵਾਬ ਜ਼ਰੂਰ ਲਵੇਗਾ, ਜਵਾਬ ਦੇਣਾ ਪਵੇਗਾ, ਇਸ ਪ੍ਰਕਾਰ ਮਰਨਾ ਪਵੇਗਾ ਤੁਹਾਨੂੰ ਵੀ।
ਦਫ਼ਤਰ ਲੇਖਾ ਨੀਕ ਸਹਿ,
ਜਦੋਂ ਦਫ਼ਤਰ ਵਿੱਚੋਂ ਧਰਮਰਾਜ ਤੁਹਾਡਾ ਹਿਸਾਬ ਕਿਤਾਬ ਨਿਕਲੇਗਾ ਕਰਮਾਂ ਦਾ,
ਮਾਰ ਮੋਹੇ ਮੋਹੇ ਖਾ,
ਉਸ ਵੇਲੇ ਮੂੰਹ ਮੂੰਹ ਤੇ ਜੁੱਤੀਆਂ ਪੈਣਗੀਆਂ, ਮਾਰ ਖਾਓਗੇ, ਮੋਹ ਦੇ ਮੋਹਿਆ ਹੋਇਆ ਲੁੱਟਿਆ ਹੋਇਆ ਨੇ, ਮਾਰ ਹੀ ਖਾਣੀ ਅੰਤ ਨੂੰ।
ਕਬੀਰ ਲੇਖਾ ਦੇਣਾ ਸੁਹੇਲਾ,
ਸਾਹਿਬ ਕਬੀਰ ਜੀ ਕਹਿੰਦੇ ਹਿਸਾਬ ਕਿਤਾਬ ਦੇਣਾ ਸੁਖਾਲਾ ਇਸ ਪ੍ਰਕਾਰ ਹੈ,
ਜੋ ਦਿਲ ਸੂਚੀ,
ਜੇ ਦਿਲ ਦੀ ਸੂਚੀ ਪਵਿੱਤਰ ਭਾਵਨਾ ਹੋਵੇ, ਦਿਲ ਦੀ ਸਫਾਈ ਹੋਵੇ, ਪਵਿੱਤਰਤਾ ਹੋਵੇ, ਤਾਂ ਹਿਸਾਬ ਕਿਤਾਬ ਦੇਣਾ ਸੁਖਾਲਾ ਹੀ ਹੈ।
ਉਸ ਸਾਚੇ ਦੀਵਾਨ,
ਕਿਉਂਕਿ ਉਹ ਸੱਚੇ ਦੀਵਾਨ ਦੇ ਵਿੱਚ
ਪੱਲਾ ਨਾ ਪਕੜਾ,
ਫਿਰ ਵੀ ਹਿਸਾਬ ਦੇ ਜਾਂ ਕਿੱਧਰ ਜਾਣਾ, ਕਿਉਂ ਪੱਲਾ ਨੀ ਕੋਈ ਪਕੜੇਗਾ, ਕਿਉਂ ਉਹ ਸੱਚੇ ਦੀਵਾਨ ਵਿੱਚ ਜੇ ਦਿਲ ਦੀ ਨਾ ਸਫਾਈ ਹੋਊ ਫਿਰ ਛਡਾਉਣ ਵਾਸਤੇ ਕਿਸੇ ਨੂੰ ਪੱਲਾ ਨੀ ਪਕੜਨਾ, ਜੇ ਦਿਲ ਸਫਾ ਹੋਊਗਾ ਫਿਰ ਹਿਸਾਬ ਮੰਗਣ ਵਾਸਤੇ ਕਿਸੇ ਨੂੰ ਪੱਲਾ ਨੀ ਪਕੜਨਾ ਕਿ ਹਿਸਾਬ ਦੇ ਕੇ ਜਾਂ ਬਖਸ਼ੇ ਜਾਵਾਂਗੇ।
ਕਬੀਰ ਧਰਤੀ ਅਰ ਆਕਾਸ਼,
ਸਾਹਿਬ ਕਬੀਰ ਜੀ ਕਹਿੰਦੇ ਹਨ ਧਰਤੀ ਦੇ ਵਿੱਚ ਤੇ ਆਕਾਸ਼ ਵਿੱਚ
ਹੋਏ ਤੂੰ ਬਰੀ ਅਬਧ,
ਦੋ ਤੂੰਬੜੀਆਂ ਹਨ ਗੀਆਂ ਅਬਧ ਨਾਸ਼ ਤੋਂ ਰਹਿਤ, ਦੋ ਤੂੰਬੜੀਆਂ ਕਿਹੜੀਆਂ, ਆਸਾ ਤੇ ਤ੍ਰਿਸ਼ਨਾ, ਅਵਿਦਿਆ ਤੇ ਮਾਇਆ, ਇਹ ਵਧਣ ਤੋਂ ਰਹਿਤ ਹਨ, ਬੜੀਆਂ ਇਹ ਤੂੰਬੜੀਆਂ ਦੀ ਨਿਆਈ ਹਨ ਵੱਡੀਆਂ ਭਾਰੀਆਂ। ਇਸੇ ਪ੍ਰਕਾਰ
ਕਬੀਰ ਧਰਤੀ ਅਰ ਆਕਾਸ਼,
ਕਹਿੰਦੇ ਧਰਤੀ ਵਿੱਚ ਆਕਾਸ਼ ਵਿੱਚ
ਦੋਏ ਤੂੰ ਬਰੀ ਅਬਧ,
ਅਤੇ ਦੋਨ ਤੂੰ ਬਰੀ ਇਹ ਮਾਇਆ, ਇੱਕ ਤਾਂ ਸੰਤਨ ਤੇ ਇੱਕ ਭਗਵੰਤ ਨੇ, ਤੂੰ ਵਧਣ ਤੋਂ ਰਹਿਤ, ਮਾਰੀ ਨੀ ਜਾਂਦੀ, ਕਾਵ ਜਿਸ ਪ੍ਰਕਾਰ ਅਸਲ ਸਿਲਾਈ ਨਾ ਹਲੇ ਮੈਂ ਕਾਵ ਕਟਾਰਾ ਕਰ ਸਕੇ, ਸੰਤਾਂ ਤਾਂ ਮਿੱਥਿਆ ਨਿਸ਼ਚੇ ਕੀਤੀ ਉਹ ਵਰਲੀ ਹੈ, ਅਤੇ ਬ੍ਰਹਮ ਅਸੰਗੀ ਹੈ, ਉਸ ਨੇ ਇਸ ਤਰ੍ਹਾਂ ਤੈਨੂੰ ਵਰਿਆ ਹੈ। ਇਸੇ ਪ੍ਰਕਾਰ
ਕਬੀਰ ਧਰਤੀ ਅਰ ਆਕਾਸ਼ ਮਹਿ।
ਕਬੀਰ ਸਾਹਿਬ ਜੀ ਕਹਿੰਦੇ ਧਰਤੀ ਤੇ ਆਕਾਸ਼ ਦੀਆਂ ਜਿੰਨੀਆਂ ਜੂਨਾਂ ਹਨ ਗੀਆਂ, ਸਵਰਗ ਲੋਕ, ਬਰਮ ਲੋਕ ਆਦਿਕ, ਪ੍ਰਿਥਵੀ ਦੀਆਂ,
ਦੋਏ ਤੂੰ ਬਰੀ ਅਬਾਦ,
ਦੋਹਾਂ ਦੇ ਵਿੱਚ ਤੂੰ ਬੜੀ ਹੈ, ਬਲ ਵਾਲੀ ਹੈ, ਤੇ ਕਿਸੇ ਤੋਂ ਤੂੰ ਬਦ ਨੀ ਕੀਤੀ ਜਾਂਦੀ, ਮਾਰੀ ਨੀ ਜਾਂਦੀ, ਏਡੀ ਬਲ ਵਾਲੀ ਹੈ ਤੂੰ।
ਹਟ ਦਰਸ਼ਨ ਸੰਸੇ ਪਰੇ।
ਇਹ ਮਾਇਆ ਛੇ ਦਰਸ਼ਨ ਜਿਹੜੇ ਜੋਗੀ ਜੰਗਮ ਸਰੇਵ ਦੇ ਸੰਨਿਆਸੀ ਆਦਿਕ ਹੈ, ਉਹ ਤੇਰੇ ਸੰਸਿਆਂ ਜੀ ਪੈਦਾ ਵੀ ਕਿਤੋਂ ਸਾਨੂੰ ਮਾਇਆ ਆ ਜੇ, ਕਿਤੋਂ ਅਸੀਂ ਆਪਣੀਆਂ ਕੁਟੀਆਂ ਬਣਾ ਲਈਏ।
ਅਰ ਚੌਰਾਸੀ
ਅਤੇ ਚੁਰਾਸੀ ਸਿੱਧ ਵੀ ਰਾਜ ਛੱਡਿਆ ਏ, ਸਿੱਧ ਬਣ ਗਏ, ਫੇਰ ਵੀ ਪੂਜਾ ਭੇਟਾ ਵੀ ਸਾਡੇ ਚੇਲੇ ਆ ਕੇ ਮੱਥਾ ਟੇਕਣ, ਇਸ ਤੇਰੇ ਸੰਕਲਪਾਂ ਚ ਲੱਗੇ ਰਹਿੰਦੇ ਆ, ਮੁਕਤ ਨਹੀਂ ਹੁੰਦੇ। ਇਹ ਹਾਲਤ ਬਣੀ ਹੋਈ ਹੈ ਤੇਰੇ ਵਿੱਚ ਹੀ, ਸਾਰਿਆਂ ਦਾ ਚਿੱਤ ਚਿੰਬੜਿਆ ਹੋਇਆ ਹੈ, ਇਹੀ ਤੂੰ ਬਲ ਵਾਲੀ ਹੈ।
ਕਬੀਰ
ਇਸੇ ਤਰ੍ਹਾਂ ਹੋਰ ਪੜੋ,
ਕਬੀਰ ਧਰਤੀ ਅਰ ਆਕਾਸ਼।
ਕਬੀਰ ਸਾਹਿਬ ਜੀ ਕਹਿੰਦੇ ਹੈ ਧਰਤੀ ਜ਼ਮੀਨ ਦੇ ਅੰਦਰ ਤੇ ਆਕਾਸ਼ ਦੇ ਅੰਦਰ,
ਦੋਏ ਤੂੰ ਬਰੀ ਅਬਦ,
ਹੇ ਚੇਤਨ ਸੱਤਾ ਤੂੰ ਦੋਹਾਂ ਲੋਕਾਂ, ਧਰਤੀ ਦੇ ਅਸਮਾਨ ਦੇ ਅੰਦਰ, ਧਰਤੀ ਨਿਮਰਤਾ ਵਾਲੇ ਜਿਹੜੇ ਪੁਰਖ ਹੈ ਤੇ ਗਿਆਨਵਾਨ ਜਿਹੜੇ ਚਿਦਾ ਆਕਾਸ਼ ਚ ਰਹਿਣ ਵਾਲੇ ਹੈ, ਦੋਹਾਂ ਦੇ ਵਿੱਚ ਤੂੰ ਇਹ ਬਲ ਵਾਲੀ ਹੈ ਤੇ ਤੈਨੂੰ ਕੋਈ ਵੱਧ ਨੀ ਸਕਦਾ, ਨਾ ਇਹਨੂੰ ਸ਼ਦੰਤੀ ਸ਼ਸਤਰਾਣੀ, ਨਾ ਇਹਨੂੰ ਦਈਤੀ ਪਾਵਕਾ, ਨਜਕਲੇ ਅੰਤ ਆਪੋ, ਨਾ ਇਹਨੂੰ ਸੋਸਤੀ ਮਾਰਤਾ। ਹੇ ਸੱਤਾ ਚੇਤਨ ਦੀ ਤੂੰ ਸ਼ਸਤਰਾਂ ਨਾਲ ਕੱਟੀ ਨੀ ਜਾਂਦੀ ਅਤੇ ਪਾਣੀ ਨਾਲ ਡਬੋਈ ਨੀ ਜਾਂਦੀ, ਅੱਗ ਨਾਲ ਸਾੜੀ ਨੀ ਜਾਂਦੀ, ਅਸੀਂ ਤੇਰੀ ਸੱਤਾ ਹੈ, ਬਲ ਹੈ।
ਖੱਟ ਦਰਸ਼ਨ ਸੰਸੇ ਪਰੇ।
ਜਿਨ੍ਹਾਂ ਜਿਨ੍ਹਾਂ ਨੇ ਹੇ ਪਰਮੇਸ਼ਰ ਤੇਰੀ ਚੇਤਨਤਾ ਨੂੰ ਧਾਰਨ ਕੀਤਾ, ਉਹ ਛੇ ਦਰਸ਼ਨ ਜਿਹੜੇ ਹਨ, ਪੰਜੇ ਗਿਆਨ ਦੇ, ਛੇਵਾਂ ਮਨ, ਇਹ ਸਾਰੇ ਇਹਨਾਂ ਵਿਸ਼ਿਆਂ ਦੇ ਸੰਸਿਆ ਤੋਂ ਪਰੇ ਹੋ ਗਏ, ਉਹ ਮੁਕਤ ਹੋ ਗਏ ਪੁਰਖ।
ਹਰ ਚੌਰਾਸੀ
ਅਤੇ 84 ਲੱਖ ਜੂਨ ਤੋਂ ਵੀ ਸਿੱਧ ਮੁਕਤ ਹੋ ਗਏ ਪੁਰਖ। 84 ਲੱਖ ਜੂਨ ਚ ਵੀ ਨਹੀਂ ਪੈਣਾ ਪੈਂਦਾ ਜਿਨ੍ਹਾਂ ਨੂੰ ਹੇ ਪਰਮੇਸ਼ਰ ਦੀ ਸੱਤਾ ਤੇਰੀ ਪ੍ਰਾਪਤੀ ਹੋਈ ਹੈ।
ਕਬੀਰ ਮੇਰਾ ਮੁਝ ਮੈਂ ਕਿਛ ਨਹੀਂ।
ਸਾਹਿਬ ਕਬੀਰ ਜੀ ਮਹਾਰਾਜ ਅੱਗੇ ਬੇਨਤੀ ਕਰਦੇ ਹਨ, ਹੇ ਅੰਤਰਜਾਮੀ ਮੇਰਾ ਪਦਾਰਥ ਤੇ ਮੁਝ ਮੇਰੀ ਦੇਹ ਵਿੱਚ ਮੇਰੀ ਹੰਗਤਾ ਤੇ ਮੇਰ ਪਦਾਰਥਾਂ ਚ ਮਮਤਾ, ਇਹ ਕੋਈ ਚੀਜ਼ ਨਹੀਂ ਹੈ।
ਜੋ ਕਿਛ ਹੈ ਸੋ
ਜੋ ਕੁਝ ਹੈ ਅੰਤਰਜਾਮੀ ਸਭ ਆਪ ਕਹਿ ਤਨ ਮਨ ਧਨ,
ਤੇਰਾ ਤੁਝ ਕੋ ਸੌ,
ਇਹ ਤੇਰਾ ਜਿਹੜਾ ਤਨ ਮਨ ਧਨ ਹੈ, ਸੂਖਮ ਸਥੂਲ ਕਾਰਨ ਆਦਿਕ, ਇਹ ਤੇਰੇ ਤਾਂ ਹੀ ਅਸੀਂ ਮਹਾਰਾਜ ਸੌਂਪ ਦਿੱਤਾ ਹੈ, ਸੌਂਪ ਕਰਕੇ
ਲੱਗੇ
ਹੁਣ ਇਹਦੇ ਚ ਮੇਰਾ ਕਿਹੜਾ ਲੱਗਣਾ ਸੀ, ਮਹਾਰਾਜ ਸਭ ਕੁਝ ਆਪ ਹੀ ਹੋ।
ਕਬੀਰ ਤੂੰ
ਜਿਵੇਂ ਸਤਿਗੁਰਾਂ 13-13 ਕਰਦੇ ਹਾਂ, ਸਾਰਿਆਂ ਨੂੰ ਵਾਹਿਗੁਰੂ ਦੇ 13-13 ਬਣਾ ਕੇ ਸਭਨਾਂ ਦੀਆਂ ਝੋਲੀਆਂ ਭਰਤੀਆਂ ਸੀ, ਸੋ ਮੇਰੇ ਦੇ ਵਿੱਚ ਸੱਚੇ ਪਾਤਸ਼ਾਹ ਕਾਹਦੀ ਹੈ।
ਕਬੀਰ ਤੂੰ ਤੂੰ ਕਰਤਾ ਤੂੰ ਹੁਆ।
ਕਬੀਰ ਸਾਹਿਬ ਜੀ ਪਹਿਲਾਂ ਧਿਆਨ ਦਾ ਸਰੂਪ ਦੱਸਦੇ ਹਨ, ਧਿਆਤਾ ਧਿਆਨ ਤੇ ਇਹ ਤ੍ਰਿਕੁਟੀ ਹੁੰਦੀ ਹੈ, ਧਿਆਤਾ ਹੈ ਅੰਤਾ ਕਰਨ ਅਤੇ ਧਿਆਨ ਹੈ ਅੰਤਾ ਕਰਨ ਦੀ ਬਿਰਤੀ ਚ ਲੱਗਾ ਹੋਇਆ, ਧੇ ਹੈ ਪਦਾਰਥ ਜਿਸ ਦਾ ਧਿਆਨ ਕਰਨਾ ਹੈ, ਸੋ ਇਸੇ ਪ੍ਰਕਾਰ ਕਹਿੰਦੇ ਹਨ।
ਕਬੀਰ ਤੂੰ ਤੂੰ ਕਰਤਾ
ਸਾਹਿਬ, ਕਬੀਰ ਜੀ ਕਹਿੰਦੇ ਤੂੰ ਹੇ ਪਰਮੇਸ਼ਰ ਤੂੰ ਪਦਾ ਲੱਖ ਅਰਥ ਹੈ, ਤੂੰ ਹੀ ਮਾਰਾ ਤਤ ਪਦਾ ਲੱਖ ਅਰਥ ਹੈ, ਤੇਰੇ ਨਾਮ ਦਾ ਅਭਿਆਸ ਕਰਦਾ ਕਰਦਾ ਤੂੰ ਤੇਰਾ ਰੂਪ ਹੀ ਮੈਂ ਹੋ ਗਿਆ ਪਾਸ਼ਕ,
ਮੁਝ ਮੈਂ ਰਹਾ ਨਾ ਹੂੰ,
ਮੇਰੇ ਵਿੱਚ ਮਾਰਾ ਹੰਕਾਰ ਨਹੀਂ ਰਿਹਾ ਕਿ ਮੈਂ ਦੇਹ ਹਾਂ, ਮੈਂ ਜੀਵ ਹਾਂ, ਇਹ ਧਿਆਨ ਹੈ, ਧਿਆਨ ਰੂਪ ਹੋਏ ਆਸਣ ਪਾਵੇ, ਪੂਰਾ ਧਿਆਨ ਜੀ ਦਾ ਪੱਕ ਜੇ ਉਹਦਾ ਇਸਤ ਹੋ ਜਾਂਦਾ ਚਿੱਤ, ਧਿਆਤਾ ਧਿਆਨ ਤੇ ਤ੍ਰਿਕੁਟੀ ਮੇਟ ਕੇ ਧਿਆਕਾਰ ਬਿਰਤੀ ਹੋ ਜਾਂਦੀ ਹੈ, ਇਹ ਧਿਆਨ ਦਾ ਸਰੂਪ ਦੱਸਿਆ ਇਸ ਸਲੋਕ ਦੀ ਇਸ ਤੁਕ ਵਿੱਚ। ਹੁਣ ਗਿਆਨ ਦਾ ਸਰੂਪ ਦੱਸਦੇ ਆ ਦੂਜੀ ਤੁਕ ਵਿੱਚ।
ਜਬ ਆਪਾ ਪਰ ਕਾ ਮਿਟ ਗਿਆ,
ਜਦੋਂ ਆਪਾ ਜਿਹੜਾ ਦੇਹ ਅਭਿਆਸ ਹੈ, ਖੱਟ ਵਕਾਰਾਂ ਸਹਿਤ ਅਲਪਗ ਜੀ ਮੰਨਿਆ ਹੈ, ਪਰਾ ਜੋ ਈਸ਼ਵਰ ਹੈ ਸਰਵਗ ਮੰਨਿਆ ਖੱਟ ਗੁਣਾਂ ਸਹਿਤ, ਇਹ ਜਦੋਂ ਦੋਵੇਂ ਮਿਟ ਗਏ ਵਾਚਰਸ ਦੋਹਾਂ ਦੇ,
ਜਦ ਦੇਖੋ ਤਤ
ਫਿਰ ਜਿੱਥੇ ਵੇਖੀਏ ਸੱਚੇ ਪਾਤਸ਼ਾਹ ਤੂੰ ਹੀ ਤੂੰ ਹੈ, ਇਹ ਤੂੰ ਸ਼ਬਦ ਇੱਥੇ ਸਾਧ ਸੰਗਤ ਜੀ ਜਿਹੜਾ ਹੈ ਇਹ ਲੱਖ ਅਰਥ ਦਾ ਵਾਚਕ ਹੈ, ਤੂੰ ਇੱਥੇ ਇਸ਼ਟ ਦੇਵਤਾ ਨਹੀਂ ਮੰਨਿਆ, ਕਿਉਂਕਿ ਭਗਤੀ ਦੇ ਪ੍ਰਤਾਪ ਨੂੰ ਵਿੱਚ ਲਪੇਟ ਕੇ ਬਚਨ ਕਹੇ ਹੈ, ਜੇ ਮੈਂ ਕਹਿ ਦਿੰਦੇ ਤਾਂ ਦੇਹ ਸਹਿਤ ਹੋਣਾ ਸੀ, ਤੂੰ ਕਹਿ ਦਿੰਦੇ ਤੇ ਵਾਚ ਅਰਥ ਵਿੱਚ ਹੋਣਾ ਸੀ ਈਸ਼ਵਰ ਚ, ਇਸ ਕਰਕੇ ਤੂੰ ਸੁੱਧ ਦਾ ਵਾਚਕ ਹੈ, ਜਿੱਥੇ ਵੇਖੀਏ ਸੱਚੇ ਪਾਤਸ਼ਾਹ ਤੂੰ ਸਦਾ ਸਲਾਮਤ ਨਿਰੰਕਾਰ ਹੀ ਹੈ।
ਕਬੀਰ ਬੇਕਾਰ ਹੈ ਚਿਤਵ ਤੇ।
ਸਾਹਿਬ ਕਬੀਰ ਜੀ ਕਹਿੰਦੇ ਆ ਜਿਹੜੇ ਦੇ ਵਕਾਰ ਨੀ ਮਿਟੇ ਭਾਈ, ਮਨ ਕਰਕੇ ਵਕਾਰਾਂ ਨੂੰ ਚਿਤਵਦੇ ਰਹਿੰਦੇ ਹਨ।
ਝੂਠੇ ਕਰਤੇ
ਐਵੇਂ ਆਸ ਕਰਦੇ ਵੀ ਸਾਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਹੋਊਗੀ, ਸਾਨੂੰ ਵਿਕੁੰਠ ਦੀ ਪ੍ਰਾਪਤੀ ਹੋਊਗੀ, ਅਸੀਂ ਮੁਕਤ ਹੋ ਜਾਵਾਂਗੇ। ਉਹ ਝੂਠੇ ਪੁਰਖ ਹੈ, ਉਹਨਾਂ ਦੀਆਂ ਆਸਾਂ ਵੀ ਝੂਠੀਆਂ ਹੀ ਹਨ। ਨਾਲ
ਮਨੋਰਥ ਕੋਈ ਨਾ ਪੂਰੇ,
ਉਹਨਾਂ ਦੇ ਮਨ ਦਾ ਸੰਕਲਪ, ਜਿਹਨਾਂ ਦੇ ਚਿੱਤ ਚ ਵਾਸ਼ਨਾ ਹੈ ਵਿਸ਼ਿਆਂ ਦੀ, ਕੋਈ ਸੰਕਲਪ ਵੀ ਪੂਰਾ ਨੀ ਪਰਮਾਰਥ ਦਾ ਹੋਇਆ।
ਚਾਲੇ ਉਠ
ਦੁਨੀਆਂ ਤੋਂ ਨਿਰਾਸੇ ਹੋ ਕੇ ਉੱਠ ਕੇ ਚਲੇ ਗਏ। ਜਿਹੜੇ ਯੋਗ ਭ੍ਰਿਸ਼ਟ ਪੁਰਖ ਸੀ, ਉਹ ਦੇਹ ਪਦਵੀ ਨੂੰ ਪਾ ਕੇ ਦਿਵ ਭੋਗ ਭੋਗਦੇ ਹੈ ਜਾਂ ਬਰਮ ਲੋਕ ਦੇ ਸੁਖ ਭੋਗਦੇ ਹੈ, ਫਿਰ ਜਦੋਂ ਭੋਗ ਭੋਗ ਹਟਦੇ ਹੈ ਫਿਰ ਦੁਨੀਆਂ ਦੇ ਅੰਦਰ ਉਹ ਸਾਧ ਸੰਗਤ ਜੀ ਭੋਗੀਆਂ ਪੁਰਖਾਂ ਦੇ ਘਰ ਜੰਮਦੇ ਹੈ ਤੇ ਭੋਗਾਂ ਦੀ ਵਾਸ਼ਨਾ ਹੋਣੇ ਕਰਕੇ ਫਿਰ ਭੋਗ ਭੋਗਦੇ ਹੈ, ਅਤੇ ਜੇ ਫਿਰ ਕਿਤੇ ਉਹ ਭੋਗਾਂ ਦੇ ਅੰਦਰੋਂ ਇੱਛਾ ਮਿਟ ਜੇ ਫਿਰ ਕਿਸੇ ਮਹਾਤਮਾ ਦੇ ਘਰ ਚ ਉਹਨਾਂ ਦਾ ਜਨਮ ਹੁੰਦਾ ਹੈ, ਫਿਰ ਵਿਰਾਗ ਦੇ ਸਹਿਤ ਹੋ ਕੇ ਨਾਮ ਜਪ ਕੇ ਮੁਕਤ ਹੋ ਜਾਂਦੇ ਹੈ। ਇਸ ਪ੍ਰਕਾਰ ਦੀ ਹਾਲਤ ਹੈ ਜੀਆਂ ਦੀ।
ਮਨੋਰਥ ਕੋਈ ਨਾ
ਪੂਰੇ, ਮਨ ਦਾ ਸੰਕਲਪ ਵਿਕਾਰੀਆਂ ਦਾ ਕੋਈ ਵੀ ਪੂਰਾ ਨਹੀਂ ਹੋਇਆ।
ਚਾਲੇ ਊਠ ਨਿਰਾਸ,
ਇੱਥੋਂ ਦੁਨੀਆ ਤੋਂ ਨਿਰਾਸੇ ਹੋ ਕੇ ਉੱਠ ਕੇ ਚਲੇ ਗਏ ਪਰਲੋਕ ਨੂੰ।
ਕਬੀਰ ਹਰ ਕਾ ਸਿਮਰਨ ਜੋ ਕਰੇ,
ਸਾਹਿਬ ਕਬੀਰ ਜੀ ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕੋਈ ਪੁਰਖ ਸਿਮਰਨ ਕਰਦਾ ਹੈ
ਸੋ ਸੁਖੀਆ ਸੰਸਾਰ,
ਉਹ ਸਾਧ ਸੰਗਤ ਜੀ ਸੁਖੀ ਹੈ ਪੂਰਨ ਸੰਸਾਰ ਵਿੱਚ।
ਇਹ ਤੋਤ ਕਤ ਹੈ ਨਾ ਡੋਲੇ,
ਉਹ ਇਸ ਲੋਕ ਦੇ ਪਦਾਰਥਾਂ ਨੂੰ ਵੇਖ ਕੇ ਕਦੇ ਨੀ ਡੋਲਦਾ, ਉਹ ਪਰਲੋਕ ਦੇ ਸਵਰਗ ਆਦਿ ਦਿਵ ਭੋਗਾਂ ਨੂੰ ਵੇਖ ਕੇ ਚਿੱਤ ਨੀ ਉਹਨਾਂ ਦਾ ਡੋਲਦਾ। ਬਰਮ ਲੋਕ ਲੋ ਭੋਗ ਜੇ ਕਾਗ ਬਿਸ਼ਟ ਸਮ ਤਿਆਗ, ਕਾਂ ਦੀ ਬਿੱਠ ਦੀ ਬਿਸ਼ਟਾ ਦੀ ਬਿੱਠ ਹੁੰਦੀ ਹੈ, ਉਹਨੂੰ ਤਿਆਗ ਕੇ ਸਮਝ ਲੈਂਦਾ ਹੈ।
ਜਿਸ ਰਾਖੈ ਸਿਰਜਣਹਾਰ,
ਜਿਹਨਾਂ ਦੀ ਰੱਖਿਆ ਕਰਦਾ ਸਿਰਜਣਹਾਰ, ਉਹ ਲੋਕ ਪਰਲੋਕ ਦੇ ਪਦਾਰਥਾਂ ਚ ਉਹਦਾ ਚਿੱਤ ਕਦੇ ਡਾਵਾਂ ਡੋਲ ਹੋ ਕੇ ਭਟਕਦਾ ਨਹੀਂ ਹੈ।
ਕਬੀਰ ਕਹਾਣੀ ਪੀੜ ਤੇ,
ਸਾਹਿਬ ਕਬੀਰ ਜੀ ਕਹਿੰਦੇ ਸਤਿਗੁਰਾਂ ਦਾ ਪ੍ਰਤਾਪ ਹੈ ਭਾਈ, ਜੀਵ ਜਿਹੜੇ ਸੀ ਇਹ ਨਰਕਾਂ ਰੂਪੀ ਕਹਾਣੀ ਚ ਪੀੜੀ ਦੇ ਜਾ ਰਹੇ ਸੀ, ਅਤੇ ਵਿਕਾਰਾਂ ਰੂਪੀ ਕਹਾਣੀ ਚ ਕਾਮ ਕ੍ਰੋਧ ਦੀ ਕਹਾਣੀ ਚ ਪੀੜੀ ਦੇ ਜਾ ਰਹੇ ਸਨ।
ਸਤਿਗੁਰ ਲੀਏ ਛਡਾ,
ਈਰਖਾ ਦੀ ਕਹਾਣੀ ਚ ਪੀੜੀ ਦੇ ਜਾ ਰਹੇ ਸਨ, ਜੂਨਾਂ ਦੀ ਕਹਾਣੀ ਚ ਪੀੜੀ ਦੇ ਜਾ ਰਹੇ ਸਨ। ਸਤਿਗੁਰੂ ਸਾਹਿਬ ਨੇ ਕਿਰਪਾ ਕਰਕੇ ਛੁਡਾ ਲਿਆ, ਸਾਡੇ ਤੇ ਮਿਹਰ ਕੀਤੀ ਹੈ।
ਪਰਾ ਪੂਰਵਲੀ ਭਾਵਨੀ,
ਪੂਰਵਲੇ ਜਨਮਾਂ ਦੀ ਜਿਹੜੀ ਪਰਾ ਉਤਕ੍ਰਿਸ਼ਟ ਜਿਹੜੀ ਸਰਦਾ ਸੀ ਨਾ ਬੜੀ ਭਾਰੀ,
ਪ੍ਰਗਟ ਹੋਈ,
ਉਹ ਇਹ ਜਨਮ ਜਾ ਕੇ ਪ੍ਰਗਟ ਹੋ ਗਈ। ਸਾਹਿਬ ਕਬੀਰ ਜੀ ਕਹਿੰਦੇ ਫਲ ਪ੍ਰਾਪਤ ਹੋ ਗਿਆ ਸਾਨੂੰ।
ਕਬੀਰ ਟਾਲੇ ਟੋਲੇ ਦਿਨ ਗਿਆ,
ਕਬੀਰ ਜੀ ਕਹਿੰਦੇ ਕੁਸੰਗੀਆਂ ਪੁਰਖਾਂ ਦਾ ਜੀਵਨ ਐਵੇਂ ਹੀ ਜਾਂਦਾ ਹੈ, ਟਾਲੇ ਟੋਲੇ ਟਾਲਮ ਟੋਲਿਆਂ ਵਿੱਚ। ਕਦੇ ਕਹਿੰਦੇ ਸਮਾਂ ਹੁਣ ਟਲ ਗਿਆ ਭਜਨ ਵਾਲੀ ਦਾ, ਫਿਰ ਆਥਣੇ ਕਰਾਂਗੇ, ਆਥਣ ਹੋ ਗਿਆ ਸਵੇਰੇ ਕਰਾਂਗੇ। ਇਉਂ ਟਾਲਮ ਟੋਲਿਆਂ ਵਿੱਚ ਟਾਲੇ ਜਿਹੜੇ ਪਦਾਰਥ ਹੈ, ਟੋਲੇ ਨਾ ਪਦਾਰਥ ਹੈ ਜਿਹੜੇ, ਉਹਨਾਂ ਦੀ ਟਾਲ ਵਿੱਚ ਉਹ ਡਾਹਣੀਆਂ ਦੀ ਨਹੀਂ ਆਈ, ਉਹ ਪਦਾਰਥਾਂ ਦੀਆਂ ਡਾਲੀਆਂ ਬਣਾ ਬਣਾ ਕੇ ਲੱਗੇ ਰਹਿੰਦੇ ਵੀ ਮੈਨੂੰ ਆਹ ਪਦਾਰਥ ਮਿਲ ਜੇ, ਮੈਨੂੰ ਆਹ ਪਦਾਰਥ ਮਿਲ ਜੇ। ਇਸ ਪ੍ਰਕਾਰ ਪੰਜਾਬੀ ਦੂਰੀ ਬੋਲੀ ਹੈ ਟਾਲਮ ਟੋਲੇ, ਉਹਨਾਂ ਦਾ ਦਿਨ ਜਿਹੜਾ ਸੀ ਜੀਵਨ ਮਨੁੱਖਾ ਜਨਮ ਇਹ ਚਲਿਆ ਗਿਆ ਪਦਾਰਥਾਂ ਦੇ ਟੋਲਣ ਵਿੱਚ, ਉਹਨਾਂ ਦੇ ਇਸ ਟਾਲਿਆਂ ਵਿੱਚ। ਇਸ ਪ੍ਰਕਾਰ ਸਾਧ ਸੰਗਤ ਜੀ ਬਹਾਨਿਆਂ ਚ ਜ਼ਿੰਦਗੀ ਰੂਪ ਦਿਨ ਚਲਿਆ ਗਿਆ।
ਵਿਆਜ ਵਧਾਉਂਦਾ ਜਾ,
ਪਾਪਾਂ ਰੂਪੀ ਵਿਆਜ ਵੱਧਦਾ ਜਾ ਰਿਹਾ ਹੈ, ਜਮ੍ਹਾਂ ਹੁੰਦੇ ਜਾਂਦੇ ਪਾਪ, ਜਿਵੇਂ ਕੋਈ ਕਿਸੇ ਬਾਣੀਏ ਤੋਂ ਰਾਸ ਲੈ ਕੇ ਜਮ੍ਹਾਂ ਰੱਖ ਛੱਡੇ ਤੇ ਉਹਨੂੰ ਵਿਆਜ ਚਿੰਬੜਦਾ ਰਹਿੰਦਾ, ਇਵੇਂ ਸਵਾਸ ਲੈ ਕੇ ਸਾਰੇ ਆਪਾਂ ਆਏ ਹਾਂ। ਇਹ ਵਾਹਿਗੁਰੂ ਦੇ ਪਾਸੋਂ ਪੂੰਜੀ ਲੈ ਕੇ ਆਏ ਹੈ, ਇਹਨਾਂ ਸਾਹਾਂ ਨੂੰ ਚੰਗੇ ਪਾਸੇ ਨਹੀਂ ਲਾਉਂਦੇ, ਇਹ ਪਾਪਾਂ ਨੂੰ ਵੀ ਵਿਆਜ ਵੱਧਦਾ ਜਾ ਰਿਹਾ ਹੈ। ਜਾਂ ਪਦਾਰਥ ਵਾਹਿਗੁਰੂ ਨੂੰ ਦਿੱਤੇ ਹੈ, ਉਹ ਲੈ ਕੇ ਉਸਦੀ ਜਿਸਕੀ ਵਸਤ ਸਾਗੇ ਰੱਖ ਕੇ ਉਹਨੂੰ ਨਹੀਂ ਅਰਪਦੇ, ਇਹਨਾਂ ਨੂੰ ਬੁਰੇ ਪਾਸੇ ਖਰਚਦੇ ਹੈ, ਸ਼ਰਾਬਾਂ ਵਿੱਚ ਬਨਫੈਲੀਆਂ ਚ। ਇਸ ਕਰਕੇ ਇਹ ਸਾਧ ਸੰਗਤ ਜੀ, ਇਹ ਜਿਹੜਾ ਵਿਆਜ ਇਹ ਵੱਧਦਾ ਜਾ ਰਿਹਾ, ਵਿਸ਼ਿਆਂ ਜਿਹੜਾ ਚਿੱਤ ਜੁੜ ਰਿਹਾ ਹੈ, ਇਹ ਵਿਆਜ ਵੱਧ ਰਿਹਾ ਹੈ।
ਨਾ ਹਰ ਭਜਿਓ ਨਾ ਖਤ ਫਟਿਓ,
ਨਾ ਹਰੀ ਦਾ ਭਜਨ ਕਰ ਸਕੇ ਹੈ ਤੇ ਨਾ ਜਿਹੜਾ ਖਤ ਅੰਤਾ ਕਰਨਾ, ਜਿਹੜਾ ਇਹ ਖਤ ਵਾ ਸਾਰਿਆਂ ਦੇ ਸਾਧ ਸੰਗਤ ਜੀ ਹਿਸਾਬ ਕਿਤਾਬ ਵਾਲਾ, ਇਹ ਅਸੀਂ ਚਿੱਠੀ ਦੇ ਤਾਂ ਬਹੀ ਦੇ ਤਾਂ ਅੰਤਾ ਕਰਨ ਦੇ ਅੰਦਰ ਜੋ ਜੋ ਕਰਮ ਕੀਤੇ ਸਾਰੇ ਸੰਸਕਾਰ ਉੱਕਰੇ ਪਏ ਹੈ, ਇਹ ਅਸੀਂ ਜਿਵੇਂ ਬੁਲਾਵੇ ਦਾ ਕਾਗਜ਼ ਹੈ ਭਾਈ ਮਹਾਂ ਸਿੰਘ ਨੂੰ ਪੜਵਾ ਲਿਆ ਸੀ, ਇਸ ਖਤ ਨੂੰ ਜ਼ਿੰਦਗੀ ਚ ਪੜਵਾ ਨਹੀਂ ਸਕੇ। ਇਹ ਸਾਡੇ ਅੰਤਾਕਰਨ ਦੇ ਸੰਸਕਾਰ ਨਾਲ ਹੀ ਜਾਂਦੇ ਆ ਪਰਲੋਕ ਨੂੰ ਭਜਨ ਬੰਦਗੀ ਕਰਕੇ। ਇਸ ਕਾਗਜ਼ ਨੂੰ ਧਰਮਰਾਜ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝੋ। ਇਸ ਪ੍ਰਕਾਰ ਅਸੀਂ ਅੰਤਾਕਰਨ ਦੇ ਮਹਾਨ ਨੂੰ ਕਰਮਾਂ ਦੇ ਸਹਿਤ ਜਿਹੜਾ ਸੀ ਗਿਆਨ ਰੂਪੀ ਅਗਨੀ ਨਾਲ ਸਾੜਨਾ ਸੀ, ਇਸ ਕਾਗਜ਼ ਨੂੰ ਵੀ ਪਾੜ ਨਾ ਸਕੇ। ਹਿਸਾਬ ਕਿਤਾਬ ਕਰਮਾਂ ਧਰਮਾਂ ਦੇ ਹੰਕਾਰ ਦੇ ਕਾਗਜ਼ ਨੂੰ
ਕਾਲ ਪਹੁੰਚੋ,
ਅੰਤ ਨੂੰ ਕਾਲ ਦਾ ਸਮਾਂ ਪਹੁੰਚਿਆ, ਫਿਰ ਕੀ ਕਰ ਸਕਾਂਗੇ।
ਮਹੱਲਾ ਪੰਜਵਾ ਕਬੀਰ ਕੂਕਰ ਭੌਂਕਣਾ।
ਕਬੀਰ ਸਾਹਿਬ ਜੀ ਪੰਜਵੇਂ ਪਾਤਸ਼ਾਹ ਕਬੀਰ ਨੂੰ ਸਿਰੋਂ ਪਾ ਦਿੰਦੇ ਹਨ। ਪੰਜ ਮਹੱਲਾ ਪੰਜਵਾਂ
ਮਹੱਲਾ ਪੰਜਵਾ ਕਬੀਰ ਕੂਕਰ ਭੌਂਕਣਾ।
ਸਾਹਿਬ ਕਬੀਰ ਜੀ ਕਹਿੰਦੇ ਜਿਹੜੇ ਭਾਈ ਵਿਸ਼ਿਆਂ ਦੀਆਂ ਮਹਿਮਾ ਕਰਦੇ ਕਿ ਬੜੇ ਵਿਸ਼ੇ ਸੁਖਦਾਇਕ ਹੈ, ਬੜਾ ਆਨੰਦ ਭੋਗੀ ਦਾ ਭੋਗਾਂ ਚ, ਇਹ ਤਾਂ ਕੁੱਤੇ ਹੈ ਭੌਂਕਣ ਵਾਲੇ ਲੋਕ।
ਕਰੰਗ ਪਿੱਛੇ ਉੱਠਦਾ,
ਜਿਵੇਂ ਕੁੱਤੇ ਦਾ ਸਵਾਗ ਕਰੰਗ ਦੇ ਪਿੱਛੇ ਉੱਠ ਕੇ ਧਾਉਂਦੇ ਆ, ਪਰਾਈਆਂ ਇਸਤਰੀਆਂ ਰੂਪੀ ਕਰੰਗਾਂ ਦੇ ਮਗਰ ਮਗਰ ਦੌੜੇ ਫਿਰਦੇ ਆ, ਉਹ ਤਾਂ ਭੌਂਕਣ ਵਾਲੇ ਕੁੱਤਿਆਂ ਦੀ ਨਿਆਣੀ ਸਮਝਣਾ ਕਰੋ।
ਕਰਮੀ ਸਤਿਗੁਰ ਪਾ,
ਤੂੰ ਭਾਈ ਭਾਗਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਪਾ ਲਿਆ ਹੈ।
ਜਿਨ ਹਉ ਲੀਆ ਛਡਾ,
ਸਤਿਗੁਰੂ ਜੀ ਕਹਿੰਦੇ ਹਨ, ਕਬੀਰ ਜੀ ਕਹਿੰਦੇ ਹਨ, ਮੈਨੂੰ ਛੁਡਾ ਲਿਆ ਕਿਰਪਾ ਕਰਕੇ ਇਹਨਾਂ ਵਕਾਰਾਂ ਤੋਂ।
ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ।
ਕਬੀਰ ਸਾਹਿਬ ਜੀ ਕਹਿੰਦੇ ਨੇ ਧਰਤੀ ਸੀ ਤਾਂ ਸਾਧੂਆਂ ਦੀ,
ਤਸਕਰ ਵੈਸਾ ਹੈਗਾ,
ਇੱਥੇ ਚੋਰ ਦਬਾ ਕੇ ਬੈਠ ਗਏ ਹਨ। ਜਿਵੇਂ ਪਹਿਲਾਂ ਦੇਵਤਿਆਂ ਦੀ ਧਰਤੀ ਸੀ ਸਾਧ ਸੰਗਤ ਜੀ, ਚੋਰ ਕੌਣ ਦੈਂਤ, ਉਹ ਦੇਵਤਿਆਂ ਤੋਂ ਖੋਹ ਕੇ ਦਬਾ ਕੇ ਬੈਠ ਗਏ।
ਧਰਤੀ ਭਾਰ ਨਾ ਬਿਆ,
ਫਿਰ ਦੇਵਤਿਆਂ ਨੂੰ ਜਾ ਕੇ ਈਸ਼ਵਰ ਅੱਗੇ ਫਰਿਆਦ ਕੀਤੀ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਦੇਵਤਿਆਂ ਨੂੰ ਲੈ ਕੇ ਧਰਤੀ ਫਿਰ ਦੈਂਤਾਂ ਤੋਂ ਖੋਹ ਕੇ ਦੇਤੀ। ਇਉਂ ਧਰਤੀ ਦਾ ਭਾਰ ਹੈ, ਦੇਵਤਿਆਂ ਨੂੰ ਨਹੀਂ ਵਿਆਪਦਾ।
ਹੁਣ ਕਹੋ ਲਾਹੂ ਲਾ,
ਉਹਨਾਂ ਨੂੰ ਲਾਹਣ ਵਾਲੇ ਹੋ ਕੇ ਨਰਸਿੰਘ ਆਦਿਕ ਰੂਪ ਧਾਰ ਕੇ ਹਰਨਾਕਸ਼ ਨੂੰ ਮਾਰਿਆ, ਤੇ ਇਸੇ ਪ੍ਰਕਾਰ ਹਰਨਾਸ਼ ਆਦਿਕਾਂ ਦੇ ਤਾਈ ਬਰਾਹ ਰੂਪ ਆਦਿਕ ਧਾਰ ਕੇ ਮਾਰਿਆ, ਰਾਵਣ ਆਦਿਕਾਂ ਨੂੰ, ਕੰਸ ਆਦਿਕਾਂ ਨੂੰ ਛੇਦਿਆ। ਇਸ ਪ੍ਰਕਾਰ ਉਹਨਾਂ ਨੂੰ ਲਾਹਣ ਵਾਲੇ ਹੋ ਕੇ ਇਸ਼ਨ ਲਾ ਦਿੱਤਾ ਹੈ। ਇਸੇ ਪ੍ਰਕਾਰ
ਕਬੀਰ ਧਰਤੀ ਸਾਧ,
ਕਬੀਰ ਸਾਹਿਬ ਜੀ ਕਹਿੰਦੇ ਸੀ ਤਾਂ ਸਾਧੂਆਂ ਦੀ ਧਰਤੀ,
ਤਸਕਰ ਵੈਸ ਹੈ
ਗਾ, ਅਜੇ ਨੰਬਰਦਾਰ ਨੂੰ ਸਾਂਭ ਕੇ ਰੱਖ ਲਈ। ਕਹਿੰਦੇ ਤਾਂ ਤੁਸੀਂ ਕੀ ਲੱਗਦੇ ਹੋ ਸਾਧੋ, ਕਿਉਂ ਚੋਰ ਬਣ ਕੇ ਲੋਕਾਂ ਨੂੰ ਖੋਹ ਲਈ। ਮਹਾਤਮਾ ਦੇ ਅਸਥਾਨ ਜਿਹੜੇ ਸਨ ਉੱਥੇ ਭਜਨ ਬੰਦਗੀ ਦੇ ਥਾਂ ਸ਼ਰਾਬਾਂ ਉਡਾਉਣ ਲੱਗ ਗਏ, ਬਦਫੈਲੀਆਂ ਕਰਨ ਲੱਗ ਗਏ।
ਧਰਤੀ ਭਾਰ ਨਾ ਵਿਆਪੇ,
ਉਹ ਧਰਤੀ ਦਾ ਭਾਰ ਸਾਧਾਂ ਨੂੰ ਤਾਂ ਨਹੀਂ ਕੋਈ ਲੱਗਦਾ।
ਹੁਣ ਕਹੋ ਲਾਹੂ,
ਉਹ ਤਾਂ ਸਗੋਂ ਵਿਚਰਦੇ ਆ, ਤੀਰਥ ਯਾਤਰਾ ਕਰਦੇ ਵੀ ਅਸੀਂ ਕੀ ਲੈਣਾ ਮੇਰ ਤੋਂ। ਉਹਨਾਂ ਦਾ ਲਾਭ ਹੀ ਲਾਭ ਆ, ਭਜਨ ਬੰਦਗੀ ਕਰਦੇ ਆ। ਜਿਹੜੇ ਮੇਰ ਕਰਦੇ ਉੱਥੇ ਆਪੋ ਵਿੱਚ ਲੜ ਲੜ ਕੇ ਮਰ ਜਾਂਦੇ ਹਨ। ਇਸੇ ਪ੍ਰਕਾਰ
ਕਬੀਰ ਧਰਤੀ ਸਾਧ,
ਕਬੀਰ ਸਾਹਿਬ ਜੀ ਕਹਿੰਦੇ ਹਨ ਧਰਤੀ ਸਾਧ ਕੀ। ਹੇ ਭਾਈ, ਇਹ ਸਾਧੂ ਸ਼ੁਭ ਗੁਣਾਂ ਦੀ ਧਰਤੀ ਸੀ, ਜਿਹੜਾ ਸਰੀਰ ਸੀ
ਤਸਕਰ ਵੈਸ ਹੈ,
ਇਹਦੇ ਵਿੱਚ ਹਿਰਦੇ ਰੂਪੀ ਧਰਤੀ ਜੀ, ਕਾਮ ਕਰੋ ਲੋਭ ਮੋਹਕਾਰ ਚੋਰ ਦਬਾ ਕੇ ਬੈਠ ਗਏ ਹਨ ਇਸ ਨੂੰ।
ਧਰਤੀ ਭਾਰ ਨਾ ਵਿਆਪੇ,
ਇਹ ਮਨੁੱਖਾਂ ਦੇ ਰੂਪੀ ਧਰਤੀ ਧਾਰੀ ਦਾ ਭਾਰ ਫੇਰ ਤਾਂ ਨਾ ਵਿਆਪੇਗਾ ਲੱਗੇਗਾ।
ਕਹੋ ਲਾਹੂ,
ਜੇ ਲਾਉਣ ਵਾਲਾ ਹੋ ਕੇ ਕਾਮ ਆਦਿਕਾਂ ਨੂੰ ਧੂਲਾ ਦੇਵੇਗਾ ਤੇ ਫੇਰ ਤੈਨੂੰ ਇਸ ਦੇਹ ਧਾਰੀ ਦਾ ਪਾਪ ਨੀ ਲੱਗੇਗਾ, ਦੁੱਖ ਨਹੀਂ ਲੱਗੇਗਾ।
ਕਬੀਰ ਧਰਤੀ ਸਾਧ,
ਕਬੀਰ ਸਾਹਿਬ ਜੀ ਕਹਿੰਦੇ ਧਰਤੀ ਬੁੱਧੀ ਨੂੰ ਸਾਧਨਾ ਕਰ,
ਤਸਕਰ ਵੈਸ ਹੈ ਗਾ,
ਇਹ ਕੀ ਚੋਰਾਂ ਕਾਮ ਆਦਿਕ ਸੰਗੀਆਂ ਦੀ ਗਾਹ ਜਗ੍ਹਾ ਚ ਬਹਿਨਾ ਹੈ, ਬੁੱਧੀ ਨੂੰ ਚੰਗੀ ਬਣਾ, ਲਾਇਕ ਬਣਾ,
ਧਰਤੀ ਭਾਰ ਨਾ ਵਿਆਪੇ,
ਫਿਰ ਤੈਨੂੰ ਇਹ ਬੁੱਧੀ ਚਤੁਰਾਈ ਜਿਹੜੀ ਵਿਸ਼ਿਆਂ ਚ ਲੱਗਦੀ ਇਹਦਾ ਭਾਰ ਨੀ ਲੱਗੇਗਾ।
ਕਹੋ ਲਾਹੂ ਲਾ,
ਉਹਨਾਂ ਨੂੰ ਲਾਉਣ ਵਾਲਾ ਹੋ ਕੇ ਵਕਾਰ ਕੁਸੰਗਤ ਨੂੰ ਲਾ ਦੇ, ਮੇੜ ਦੇ, ਸ਼ੁੱਧ ਬੁੱਧੀ ਨੂੰ ਧਾਰਨ ਕਰ ਲੈ, ਕੁਬੁੱਧੀ ਦਾ ਮੇਟਣਾ ਕਰ। ਇਸੇ ਪ੍ਰਕਾਰ
ਕਬੀਰ ਧਰਤੀ ਸਾਧ ਕੀ,
ਕਬੀਰ ਜੀ ਕਹਿੰਦੇ ਹੈ ਧਰਤੀ ਸਾਧ ਕੀ, ਜਿਨ ਧਾਰਨ ਕਰ ਲਈ ਕਿਸੇ ਦੀ ਇਸਤਰੀ, ਉਹ ਸਾਧ ਕਿਵੇਂ ਹੋ ਸਕਦਾ ਹੈ।
ਤਸਕਰ ਵੈਸ ਹੈ ਗਾ,
ਉਹ ਤਾਂ ਚੋਰ ਹੈ, ਦਵਾਈ ਬੈਠਾ ਹੈ, ਮੱਲੀ ਬੈਠਾ, ਕਬਜ਼ਾ ਕਰੀ ਬੈਠਾ,
ਧਰਤੀ ਭਾਰ ਨਾ ਵਿਆਪੇ,
ਉਹ ਜਿਹੜੀ ਧਾਰਨ ਕੀਤੀ ਤੀ ਉਹਨੂੰ ਤਾਂ ਨੀ ਭਾਰ ਵਿਆਪਦਾ, ਉਸ ਫੁਲਕੇ ਮੰਡੇ ਖਾਂਦੀ ਹੈ, ਸਾਰਾ ਜੀ ਮੌਜਾਂ ਕਰਦੀ ਹੈ।
ਕਹੋ ਲਾਹੂ ਲਾ,
ਉਹਨੂੰ ਤਾਂ ਲਾਹਾ ਹੀ ਲਾਹਾ, ਤੇ ਸਾਧ ਦਾ ਜਿਹੜਾ ਸੀ ਸੱਤਿਆ ਨਾਸ ਕਰਤਾ ਉਸਨੇ, ਇਸ ਪ੍ਰਕਾਰ ਦੀ ਹਾਲਤ ਹੋ ਗਈ ਸਾਧ ਦੀ। ਹਾਂਜੀ
ਮਹੱਲਾ ਪੰਜ ਕਬੀਰ ਧਰਤੀ ਸਾਧ ਕੀ।
ਕਬੀਰ ਸਾਹਿਬ ਜੀ ਕਹਿੰਦੇ ਹਨ ਧਰਤੀ ਸਾਧ ਕੀ, ਧਰਤੀ ਭੂਮਾ ਰੂਪ ਜੋ ਬ੍ਰਹਮ ਹੈ ਉਹ ਸ੍ਰੇਸ਼ਟ ਦੀ ਪ੍ਰਾਪਤੀ ਕਰੋ ਇਸ ਦੇਹ ਮਨੁੱਖਾ ਜਨ ਰੂਪੀ ਧਰਤੀ ਚ।
ਖਾਸਕਰ ਬੈਸ ਹੈਗਾ
ਅਤੇ ਕੀ ਭਾਈ ਕੁਸੰਗਤਾਂ ਦੇ ਵਿੱਚ ਆਪਣੇ ਆਪ ਨੂੰ ਵਿਸ਼ਿਆਂ ਚ ਦਬਾ ਕੇ ਕਿਉਂ ਬੈਠਾ ਰਹਿੰਦਾ ਹੈ।
ਧਰਤੀ ਭਾਰ ਨਾ ਵਿਆਪੇ,
ਇਹ ਮਨੁੱਖਾ ਦੇ ਧਰਤੀ ਧਾਰੀ ਦਾ ਫੇਰ ਤੈਨੂੰ ਭਾਰ ਨੀ ਲੱਗੇਗਾ ਜੰਮਣ ਮਰਨ ਦਾ।
ਉਨ ਕਹੋ ਲਾਹੂ ਲਾ,
ਉਹਨਾਂ ਨੂੰ ਫੇਰ ਲਾਭ ਲਾਉਣੇ ਜੋਗੇ ਉਹ ਪਰਮੇਸ਼ਵਰ ਹੈ ਉਹਨਾਂ ਦੇ ਅੰਦਰੋਂ ਔਗਣਾ ਨਿਵਰਤੀ ਕਰੇਗਾ, ਲਾਭ ਚੋਂ ਆਤਮਾਨੰਦ ਰੂਪੀ ਲਾਭ ਪਾ ਲੈਣਗੇ। ਇਸ ਪ੍ਰਕਾਰ ਅੱਠ ਨੌ ਅਰਥ ਇਸ ਦੇ ਕਰਦੇ ਹੈ, ਪਿੱਛੇ ਰਾਮਕਲੀ ਦੀ ਵਾਰ ਚ ਹੋਇਆ ਇਹ ਹਨ।
ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ।
ਕਬੀਰ ਸਾਹਿਬ ਜੀ ਕਹਿੰਦੇ ਕੁਸੰਗਤ ਦੇ ਕਰਨੇ ਕਰਕੇ ਜਿਹੜਾ ਭਾਈ ਚੰਗਾ ਆਦਮੀ ਵੀ ਹੋਵੇ ਉਹ ਵੀ ਮਾਰਿਆ ਜਾਂਦਾ ਹੈ। ਜਿਸ ਸੁਣੋ
ਕਬੀਰ ਚਾਵਲ ਕਾ,
ਜਿਸ ਪ੍ਰਕਾਰ ਚੌਲ ਲੈਣੇ ਹੋਣ ਕਿਸੇ
ਨੇ
ਜਿਹੜੇ ਫੂਸ ਹੈ ਉਹਨਾਂ ਨੂੰ ਮੋਹਲੀਆਂ ਦੇ ਨਾਲ ਕੁੱਟਿਆ ਜਾਂਦਾ ਛੜਿਆ ਜਾਂਦਾ ਹੈ।
ਸੰਗ ਕੁਸੰਗੀ ਬੈਸ,
ਇਸੇ ਪ੍ਰਕਾਰ ਭਾਵੇਂ ਸ਼ਰਾਬ ਨਾ ਹੀ ਪੀਵੇ ਪਰ ਪੀਣ ਵਾਲਿਆਂ ਕੋਲੇ ਜਿਹੜਾ ਬੈਠੇ, ਜੂਆ ਨਾ ਖੇਲੇ ਪਰ ਜੂਏ ਵਾਜਾਂ ਕੋਲੇ ਬੈਠੇ, ਡਾਕਾ ਭਾਵੇਂ ਨਾ ਮਾਰੇ ਡਾਕੂਆਂ ਦੇ ਨਾਲ ਬੈਠੇ, ਚੋਰਾਂ ਦੀ ਸੰਗਤ ਕਰੇ, ਕਿਉਂ ਕੁਸੰਗਤ ਦੇ ਵਿੱਚ ਜਿਹੜਾ ਬੈਠਣ ਵਾਲਾ ਹੈ
ਸਭ ਪੁੱਛੇ ਧਰਮ ਰਾਜ,
ਨਾਲ ਥੋੜੀ ਵਾਲੀ ਉਹਨੂੰ ਵੀ ਸੇਕ ਪੁਲਿਸ ਵਾਲੇ ਲਾ ਹੀ ਦਿੰਦੇ ਹੈ, ਕਿਉਂ ਧਰਮ ਰਾਜਾ ਵੀ ਉਹਨਾਂ ਨੂੰ ਪੁੱਛ ਗਿੱਛ ਜ਼ਰੂਰ ਕਰੇਗਾ ਕਿ ਤੁਸੀਂ ਕੁਸੰਗਤ ਕੀਤੀ ਹੈ, ਮਾੜੀ ਗੱਲ ਕੀਤੀ ਹੈ। ਚੰਗੇ ਇਉਂ ਸੰਗਤ ਦਾ ਅਸਰ ਜਿਵੇਂ ਕੱਢਣੇ ਚੌਲ ਹੈ ਤੇ ਫੂਸ ਦੇ ਉੱਤੇ ਮੋਹਲੀਆਂ ਲੱਗਦੀਆਂ, ਇਵੇਂ ਸਾਧ ਸਿੰਘ ਜੀ ਥੋੜਾ ਵਾਲਾ ਉਹਨਾਂ ਨੂੰ ਵੀ ਸਵਾਦ ਚਖਾਇਆ ਜਾਂਦਾ ਕੁਸੰਗਤ ਦਾ।
ਨਾਮਾ ਮਾਇਆ ਮੋਹਿਆ,
ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਨਾਮਦੇਵ ਜੀ ਤੇ ਤਰਲੋਚਨ ਸਮਕਾਲੀ ਭਗਤ ਸੀ, ਆਪੋ ਵਿੱਚ ਹੀ ਇੱਕੋ ਜਿਹੇ ਭਗਤੀ ਕਰਨ ਵਾਲੇ ਸੀ, ਆਪੋ ਵਿੱਚ ਹੀ ਮਿੱਤਰ ਸਨ। ਇੱਕ ਦਿਨ ਨਾਮਦੇਵ ਦੇ ਦਰਸ਼ਨ ਕਰਨ ਵਾਸਤੇ ਤਰਲੋਚਨ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਕਹਿੰਦੇ ਆਇਆ ਤੇ ਤਰਲੋਚਨ ਆ ਕੇ ਕੀ ਵੇਖਦਾ ਹੈ ਨਾਮਦੇਵ ਦੀ ਬਾਬਤ।
ਨਾਮਾ ਮਾਇਆ ਮੋਹਿਆ,
ਨਾਮਦੇਵ ਕਿਰਤ ਕਰ ਰਹੇ ਸੀ, ਕਿਰਤ ਕਰਦਿਆਂ ਨੂੰ ਵੇਖ ਕੇ ਕਹਿੰਦੇ ਆ ਤਰਲੋਚਨ ਕਹਿੰਦਾ ਵੀ ਨਾਮਿਆ ਤੂੰ ਤਾਂ ਮਾਇਆ ਨੀ ਮੋਹ ਲਿਆ ਹੈ ਨਾਮਦੇਵ।
ਤਰਲੋਚਨ
ਮਿੱਤਰ ਆ ਕੇ ਕਹਿਣ ਲੱਗਾ ਭਾਈ ਗੁਰਦਾਸ ਜੀ ਨਾਮਦੇਵ ਦੇ ਤਾਏ
ਛਿਪੋ ਛਾਇਲ,
ਕਹਿੰਦੇ ਕਿਸ ਵਾਸਤੇ ਛਿਪੋ ਠੇਕ ਨਾ ਛਾਇਲਾਂ ਚਾਦਰਾਂ, ਇਹ ਚਾਦਰਾਂ ਤੇ ਠੱਪੇ ਲਾ ਲਾ ਕੇ ਇਹ ਕਿਉਂ ਇਸ ਤਰ੍ਹਾਂ ਧੋਣਾ ਹੈ ਤੇ ਇਹਨਾਂ ਨੂੰ ਠੇਕਦਾ ਹੈ, ਉੱਤੇ ਕਿਉਂ ਠੱਪੇ ਜੇ ਲਾਉਣਾ ਹੈ ਜਿਵੇਂ ਰਜਾਈਆਂ ਦੇ ਉੱਤੇ ਠੱਪੇ ਜੇ ਲਾਏ ਜਾਂਦੇ ਹਨ। ਛਾਇਲਾਂ ਚਾਦਰਾਂ ਨੂੰ ਛਿਪੋ
ਕਾਹੇ ਛਿਪੋ ਛਾਇਲ,
ਇਸ ਵਾਸਤੇ ਇਹਦੇ ਤੇ ਛਿਪੇ ਬਣਾ ਰਿਹਾ ਹੈ।
ਰਾਮ ਨਾ ਲਾਭ ਹੋ ਚੀ,
ਹੇ ਨਾਮਦੇਵ ਰਾਮ ਚਿੱਤ ਕਿਉਂ ਨੀ ਲਾਉਂਦਾ ਹੈ, ਸ਼ੈਲਾ ਨੂੰ ਕਿਉਂ ਛਿਪ ਰਿਹਾ ਉੱਤੇ ਠੇਕ ਰਿਹਾ ਹੈ ਪਾ ਰਿਹਾ ਠੱਪੇ ਜੇ।
ਨਾਮਾ ਕਹਿ ਤਲੋਚਨਾ,
ਨਾਮਦੇਵ ਜੀ ਬੋਲੇ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਭਾਈ ਗੁਰਦਾਸ ਜੀ ਨਾਮਦੇਵ ਨੂੰ ਕਹੇ ਤਰਲੋਚਨ ਭਗਤ
ਮੁਖ ਤੇ ਰਾਮ ਸੰਭਾਲ, ਮੁਖੋਂ
ਭਾਈ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ ਕਰੋ, ਸੰਭਾਲਣਾ ਕਰੋ,
ਮੁਖ ਤੇ ਰਾਮ ਸੰਭਾਲ,
ਰਾਮ ਦੇ ਤਾਈਂ ਸੰਭਾਲ ਯਾਦ ਕਰੋ ਮੁਖੋਂ,
ਹੱਥ ਪਾਉ ਕਰ ਕੰਮ,
ਹੱਥਾਂ ਦੇ ਨਾਲ ਵੀ ਸਾਰੇ ਕੰਮ ਕਰਿਆ ਕਰੋ, ਪੈਰਾਂ ਨਾਲ ਵੀ ਸਾਰੇ ਵਿਹਾਰ ਕਰਿਆ ਕਰੋ,
ਨਿਰੰਜਨ ਨਾਲ
ਪਰ ਚਿੱਤ ਵਾਹਿਗੁਰੂ ਨਾਲ ਰੱਖਿਆ ਕਰੋ, ਦਿਲ ਨੀ ਰਹਿਣਾ ਚਾਹੀਦਾ ਕਿਉਂ ਗੁਰਸਿੱਖੀ ਦਾ ਜੀਵਨ ਹੈ, ਉਠਦ ਬੈਠਦ ਹਰ ਹਰ ਧਿਆਈਏ ਆਮਦਨ ਸੁਕਰਤ ਕਰੀਏ, ਉੱਠਦੇ ਬੈਠਦੇ ਮਹਾਰਾਜ ਨੂੰ ਵੀ ਧਿਆਈਏ ਤੇ ਪੁੰਨਾਂ ਵਾਲਾ ਕੰਮ ਵੀ ਕਰਦੇ ਰਹੀਏ, ਇਉਂ ਪਰਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ, ਪਰਉਪਕਾਰ ਕਰਦੇ ਨੂੰ ਕੋਈ ਪੋਚ ਤੋਂ ਹੀ ਨਿਊਨਤਾ ਹੀ ਨਹੀਂ ਲੱਗ ਸਕਦੀ। ਇਸ ਕਰਕੇ ਦੋਵੇਂ ਗੁਰਸਿੱਖਾਂ ਨੂੰ ਨਾਲੇ ਕਿਰਤ ਕਰਨੀ ਹੈ, ਨਾਲੇ ਮੁੱਖੋਂ ਨਾਮ ਜਪਣਾ ਹੈ ਤੇ ਨਾਲੇ ਚਿੱਤ ਚ ਪ੍ਰਵੇਸ਼ ਨੂੰ ਚੇਤੇ ਰੱਖਣਾ ਹੈ, ਇਉਂ ਕਰ ਪੁੰਨੋ ਨੀ ਸਦਾਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਧਾਰਨਾ ਦੱਸੀ ਹੈ, ਵਿਹਲੇ ਨਹੀਂ ਰੱਖਿਆ ਮਹਾਰਾਜ ਨੇ, ਕਿਰਤ ਦੀ ਬਾਬਤ ਆਗਿਆ ਦਿੱਤੀ ਹੈ। ਗੁਰਸਿੱਖ ਜੋ ਕੋਈ ਜਿਹੇ ਜੀ ਕਿਰਤ ਜਾਣਦਾ ਉਹ ਕਿਰਤ ਕਰੇ, ਪਰਉਪਕਾਰ ਕਰੇ।